ਗੁਰੂ ਜੀ ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ ਪੁਰਜਾ ਪੁਰਜਾ ਕਟ ਮਰੈ ਕਬੂ ਨਾ ਛਾਡੈ ਖੇਤ ਮਰਨ ਮੁਣਸਾ ਸੂਰਿਆਂ ਹੱਕ ਹੈ ਜੋ ਹੋਏ ਮਰਨ ਪਰਵਾਣੋ ਸੂਰੇ ਸੇਈ ਅੱਗੇ ਆਖੀਐ ਦਰਗਹਿ ਪਾਵੈ ਸਾਚੀ ਮਾਣੋ ਦਰਗਹਿ ਮਾਣ ਪਾਵੈ ਪਤ ਸਿਉ ਜਾਵੈ ਆਗੈ ਦੁਖ ਨ ਲਾਗੈ ਕਰ ਏਕ ਧਿਆਵੈ ਤਾਂ ਫਲ ਪਾਵੈ ਜਿਤ ਸੇਵੈ ਭਉ ਭਾਗੈ ਉੱਚਾ ਨਹੀਂ ਕਹਿਣਾ ਮਨ ਮੈਂ ਰਹਿਣਾ ਆਪੇ ਜਾਣੈ ਜਾਣੋ ਮਰਨ ਮੁਣਸਾ ਸੂਰਿਆਂ ਹੱਕ ਹੈ ਜੋ ਹੋਏ ਮਰਨ ਪਰਵਾਣੋ ਸਤਨਾਮ ਸ੍ਰੀ ਵਾਹਿਗੁਰੂ ਜੀ ਆਸਾ ਮਹੱਲਾ ਪੰਜਵਾਂ ਏਕ ਸਿਮਰ ਮਨ ਮਾਹੀ ਏਕ ਸਿਮਰ ਮਨ ਮਾਹੀ ਰਹਾਉ ਨਾਮ ਧਿਆਵਹੁ ਹਿਰਦੈ ਬਸਾਵਹੁ ਤਿਸ ਬਿਨ ਕੋ ਨਾਹੀ ਪ੍ਰਭ ਸਰਨੀ ਆਈਐ ਸਰਬ ਫਲ ਪਾਈਐ ਸਗਲੇ ਦੁਖ ਜਾਹੀ ਜੀਅਨ ਕੋ ਦਾਤਾ ਪੁਰਖ ਵਿਧਾਤਾ ਨਾਨਕ ਘਟ ਘਟ ਆਹੀ ਜੀਅਨ ਕੋ ਦਾਤਾ ਪੁਰਖ ਵਿਧਾਤਾ ਨਾਨਕ ਘਟ ਘਟ ਆਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਗੁਰੂ ਸਾਹਿਬ ਜੀ ਦੀ ਗੋਦ ਵਿੱਚ ਬਿਰਾਜਮਾਨ ਗੁਰੂ ਖਾਲਸਾ ਸਾਧ ਸੰਗਤ ਜੀ ਕੁਝ ਸਮੇਂ ਵਾਸਤੇ ਫਿਰ ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਕਰੀਏ ਮਹਾਨ ਸੂਰਬੀਰ ਯੋਧੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀ ਸ਼ਹਾਦਤ ਨੂੰ ਸੰਬੰਧਿਤ ਅੱਜ ਦਾ ਦੀਵਾਨ ਸਮੂਹ ਸੰਗਤਾਂ ਗੁਰੂ ਚਰਨਾਂ 'ਚ ਰਲ ਮਿਲ ਕੇ ਸ਼ਹੀਦੀ ਦਿਹਾੜਾ ਮਨਾ ਰਹੀਆਂ ਨੇ ਔਰ ਸਰਦਾਰ ਗੁਰਦੇਵ ਸਿੰਘ ਮਾਨ ਸਹਿਤ ਪਰਿਵਾਰ ਵੱਲੋਂ ਲੰਗਰਾਂ ਦੀ ਸੇਵਾ ਅਤੇ ਸਹਿਜ ਪਾਠਾਂ ਦੀ ਸੇਵਾ ਲਈ ਗਈ। ਬਾਬਾ ਜੀ ਦਾ ਸ਼ਹੀਦੀ ਦਿਹਾੜਾ ਹਰ ਸਾਲ ਇਸੇ ਤਰ੍ਹਾਂ ਸੰਗਤਾਂ ਦੇਸਾਂ ਪ੍ਰਦੇਸਾਂ ਵਿੱਚ ਪੂਰੇ ਵਿਸ਼ਵ ਭਰ 'ਚ ਮਨਾਉਂਦੀਆਂ ਨੇ। ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀ ਵਡਿਆਈ ਮਹਿਮਾ ਕਿਸੇ ਤੋਂ ਲੁਕੀ ਛੁਪੀ ਨਹੀਂ। ਦੁਨੀਆ ਦੇ ਇਤਿਹਾਸ ਵਿੱਚ ਇਹੋ ਜਿਹਾ ਮਹਾਂਪੁਰਸ਼ ਕੋਈ ਨਜ਼ਰ ਨਹੀਂ ਆਉਂਦਾ। ਇਹ ਗੱਲ ਅੰਗਰੇਜ਼ਾਂ ਦੇ ਸਮੇਂ ਦੀ ਹੈ। ਅੰਗਰੇਜ਼ਾਂ ਨੇ ਜਿਹੜੀ ਮਿਲਟਰੀ ਸੀ ਸਾਡੀ ਇੰਡੀਆ ਦੀ, ਉਹਦੇ ਵਿੱਚ ਵੱਖਰੀਆਂ ਵੱਖਰੀਆਂ ਰਜਮਟਾਂ ਬਣਾਈਆਂ ਹੁੰਦੀਆਂ ਸੀ। ਅੰਗਰੇਜ਼ਾਂ ਦੇ ਰਾਜ ਵੇਲੇ ਤਾਂ ਜੋ ਮਿਲਟਰੀ ਦਾ ਸਿਸਟਮ ਸੀ, ਅਜੇ ਤੱਕ ਵੀ ਇੰਡੀਆ ਕੋਲ ਉਹੀ ਹੈ, ਪੁਰਾਣਾ ਨਵਾਂ ਨਹੀਂ ਕੋਈ ਬਣਾ ਸਕੇ। ਉਹ ਇਹ ਸਿਸਟਮ ਸੀ ਵੀ ਸਿੱਖ ਰੈਜੀਮੈਂਟ, ਗੋਰਖਾ ਰੈਜੀਮੈਂਟ, ਪਠਾਣ ਰੈਜੀਮੈਂਟ, ਜਾਟ ਰੈਜੀਮੈਂਟ, ਰਾਜਪੂਤ ਰੈਜੀਮੈਂਟ ਅਤੇ ਮਰਾਠਾ ਰੈਜੀਮੈਂਟ। ਇਹਨਾਂ ਵੱਖਰੀਆਂ ਵੱਖਰੀਆਂ ਕੌਮਾਂ ਦੇ ਨਾਂ 'ਤੇ ਹੋਰ ਵੀ ਹੋਣਗੀਆਂ ਇੱਕ ਦੋ, ਜਿਹੜੀਆਂ ਮਾਰਸ਼ਲ ਕੌਮਾਂ ਸਮਝੀਆਂ ਜਾਂਦੀਆਂ ਸਨ ਲੜਾਈ ਦੇ ਮੈਦਾਨ ਵਿੱਚ, ਉਹਨਾਂ ਦੇ ਨਾਂ ਦੀਆਂ ਇੱਕ ਇੱਕ ਰੈਜੀਮੈਂਟ ਸਨ। ਸਿੱਖਾਂ ਦੀ ਰੈਜੀਮੈਂਟ ਜਿਹੜੀ ਸੀ, ਇਹ ਵੀ ਇਤਿਹਾਸ ਹੈ ਵੀ 40% ਮਿਲਟਰੀ ਜਿਹੜੀ ਸੀ ਇੰਡੀਆ ਦੀ, ਉਹ ਸਿੱਖਾਂ ਦੀ ਸੀ। 40% ਭਰਤੀ ਸਿੱਖਾਂ ਦੀ ਹੁੰਦੀ ਸੀ, ਬਾਕੀ ਸਾਰੀਆਂ ਕੌਮਾਂ ਦੀ 60% ਹੁੰਦੀ ਸੀ। ਸਾਰੀਆਂ ਮਿਲਾ ਕੇ ਪਹਿਲੇ ਸਿੱਖ 60% ਹੁੰਦੇ, 40% ਹੁੰਦੇ ਸਨ। ਅਤੇ ਅੰਗਰੇਜ਼ ਨੇ ਇੱਕ ਸੈਮੀਨਾਰ ਕਰਵਾਇਆ, ਵਿਚਾਰ ਗੋਸ਼ਟੀ ਕਰਵਾਈ ਕਿ ਜਿਹੜੇ ਵੱਡੇ ਵੱਡੇ ਫੌਜ ਦੇ ਜਨਰਲ ਕਰਨਲ ਸਨ ਇੰਡੀਆ ਦੀ ਫੌਜ ਦੇ, ਉਹ ਸਾਰਿਆਂ ਨੇ ਉਹਦੇ 'ਚ ਆਪਣੇ ਆਪਣੇ ਪੇਪਰ ਪੜ੍ਹੇ, ਆਪਣੀ ਆਪਣੀ ਹਿਸਟਰੀ, ਆਪਣੀ ਆਪਣੀ ਰੈਜੀਮੈਂਟ ਦਾ ਇਤਿਹਾਸ ਦੱਸਿਆ। ਤਾਂ ਉਹਦੇ ਵਿੱਚ ਜਾਟਾਂ ਨੇ ਆਪਣੀ ਕੁਰਬਾਨੀ ਦੱਸੀ, ਆਪਣੀ ਬਹਾਦਰੀ ਦੱਸੀ, ਗੋਰਖਿਆਂ ਨੇ ਆਪਣੀ ਦੱਸੀ, ਪਠਾਣਾਂ ਨੇ ਆਪਣੀ ਦੱਸੀ। ਜਦੋਂ ਮਰਾਠਿਆਂ ਦੀ ਵਾਰੀ ਆਈ ਤਾਂ ਮਰਾਠਿਆਂ ਦਾ ਇੱਕ ਜਰਨਲ ਬੋਲਿਆ ਵੀ ਤੁਸੀਂ ਸਾਰੇ ਬਹਾਦਰ ਹੋ ਪਰ ਸਾਡੀ ਕੌਮ ਦਾ ਨਾਂ ਹੀ ਬੜਾ ਵੱਡਾ। ਉਹ ਕਹਿੰਦੇ ਕੀ? ਕਹਿੰਦੇ ਮਰਹੱਟਾ। ਅਸੀਂ ਮਰ ਕੇ ਹਟਦੇ ਹਾਂ ਕਹਿੰਦੇ ਵੀ ਜਦੋਂ ਜਿੰਨਾ ਚਿਰ ਮਰਦੇ ਨਹੀਂ ਉਹਨਾਂ ਚਿਰ ਮੈਦਾਨ 'ਚੋਂ ਹਟਦੇ ਨਹੀਂ ਅਸੀਂ ਮਰ ਕੇ ਹਟਦੇ ਹਾਂ ਲੜਾਈ ਦੇ ਵਿੱਚ ਉੱਦਾਂ ਨਹੀਂ ਪਿੱਛੇ ਹਟਦੇ ਉਦੋਂ ਬਾਅਦ ਇੱਕ ਸਿੰਘ ਜਰਨਲ ਦੀ ਵਾਰੀ ਆਈ ਸਿੱਖ ਜਰਨਲ ਕਹਿਣ ਲੱਗਾ ਠੀਕ ਹੈ ਮੇਰੇ ਪੀਰ ਨੇ ਗੱਲ ਕਹੀ ਹੈ ਬੜੀ ਵਧੀਆ ਪਰ ਮਰ ਕੇ ਹਟ ਤਾਂ ਜਾਂਦੇ ਹੋ ਮਰ ਕੇ ਤਾਂ ਹਟ ਜਾਂਦੇ ਹੋ ਸਾਡੇ ਵਿੱਚ ਬਾਬਾ ਦੀਪ ਸਿੰਘ ਜੀ ਵਰਗੇ ਯੋਧੇ ਨੇ ਜਿਹੜੇ ਮਰ ਕੇ ਵੀ ਨਹੀਂ ਹਟੇ ਸੀਸ ਉੱਤਰ ਜਾਣ ਤੋਂ ਬਾਅਦ ਕੋਈ ਬੰਦਾ ਇੱਕ ਕਦਮ ਅੱਗੇ ਨਹੀਂ ਤੁਰ ਸਕਦਾ ਚਾਰ ਮੀਲ ਗੋਲਵੜ ਤੋਂ ਲੈ ਕੇ ਸ੍ਰੀ ਦਰਬਾਰ ਸਾਹਿਬ ਬਣਦਾ ਹੈ ਉਹ ਚਾਰ ਕੋਹ ਜਾਂ ਚਾਰ ਮੀਲ ਵੱਡੇ ਮੀਲ ਜਾਂ ਕੋਹ ਪੁਰਾਣੇ ਜ਼ਮਾਨੇ 'ਚ ਕਿਲੋਮੀਟਰ ਤਾਂ ਛੋਟੇ ਹੁੰਦੇ ਨੇ ਉਹ ਬਾਬਾ ਜੀ ਤੁਰ ਕੇ ਸੀਸ ਤਲੀ 'ਤੇ ਧਰ ਕੇ ਸ੍ਰੀ ਦਰਬਾਰ ਸਾਹਿਬ ਪਹੁੰਚੇ ਇਹ ਸਾਰੀ ਕਲਾ ਕਿੱਥੋਂ ਵਰਤੀ ਸੀ ਇਹ ਬਖਸ਼ਿਸ਼ ਕਿੱਥੋਂ ਹੋਈ ਸੀ ਜਦੋਂ ਦਮਦਮੇ ਸਾਹਿਬ ਮਹਾਰਾਜ ਦਾ ਸਰੂਪ ਦਸਵੇਂ ਪਾਤਸ਼ਾਹ ਲਿਖਵਾ ਰਹੇ ਸੀ ਨਾ ਕਲਗੀਧਰ ਪਿਤਾ ਜੀ ਉਦੋਂ ਗੁਰੂ ਗ੍ਰੰਥ ਸਾਹਿਬ ਦੀ ਲਿਖਾਈ ਤਾਂ ਭਾਈ ਮਨੀ ਸਿੰਘ ਜੀ ਕਰਦੇ ਸੀ ਲਿਖਾਰੀ ਭਾਈ ਮਨੀ ਸਿੰਘ ਜੀ ਮਹਾਰਾਜ ਬਾਣੀ ਉਚਾਰਨ ਕਰਦੇ ਸੀ ਆਪਣੇ ਅਨੁਭਵ ਤੋਂ ਧੀਰ ਮੱਲੀਆਂ ਨੇ ਮਿਹਣਾ ਮਾਰਿਆ ਸੀ ਵੀ ਜੇ ਗੁਰੂ ਪੂਰਾ ਤਾਂ ਆਪੇ ਗ੍ਰੰਥ ਲਿਖ ਲਵੇ ਜਿਹੜੀ ਗੱਦੀ ਦੇ ਉੱਤੇ ਬੈਠੇ ਹੋ ਉਹ ਗੱਦੀ 'ਤੇ ਗੁਰੂ ਅਰਜਨ ਦੇਵ ਜੀ ਸਨ ਉਹਨਾਂ ਨੇ ਬਾਣੀ ਰਚੀ ਸੀ ਤੁਸੀਂ ਵੀ ਉਸ ਗੱਦੀ ਦੇ ਮਾਲਕ ਹੋ ਜੇ ਤੁਹਾਡੇ 'ਚ ਸ਼ਕਤੀ ਹੈ ਤਾਂ ਤੁਸੀਂ ਆਪਣਾ ਗ੍ਰੰਥ ਬਣਾ ਲਓ ਅਤੇ ਮਹਾਰਾਜ ਦਸਵੇਂ ਪਾਤਸ਼ਾਹ ਨੇ ਦਮਦਮੇ ਸਾਹਿਬ ਸਿੰਘਾਂ ਨੂੰ ਕਿਹਾ ਵੀ ਖਾਲਸਾ ਜੀ ਹੁਣ ਸਮਾਂ ਆ ਗਿਆ ਹੁਣ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਦੁਬਾਰਾ ਅਸੀਂ ਲਿਖਾਂਗੇ ਨੌਵੇਂ ਪਾਤਸ਼ਾਹ ਦੀ ਬਾਣੀ ਦਰਜ ਕਰਕੇ ਤਾਂ ਉੱਥੇ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਖ ਰਹੇ ਸੀ ਲਿਖਾਰੀ ਸੀ ਭਾਈ ਮਨੀ ਸਿੰਘ ਬ੍ਰਹਮ ਗਿਆਨੀ ਮਹਾਂਪੁਰਸ਼ ਅਤੇ ਕਲਮਾਂ ਘੜ ਕੇ ਅਤੇ ਕਾਗਜ਼ ਜਿਹੜੀ ਹੈ ਨਾ ਉਹਨਾਂ ਦੀਆਂ ਅੱਠ ਅੱਠ ਪੱਤਰਿਆਂ ਦੀਆਂ ਸੈਂਚੀਆਂ ਬਣਾਉਂਦੇ 16 ਅੰਗ ਲਿਖੇ ਜਾਂਦੇ ਉੱਥੇ ਅੱਠ ਪੱਤਰੇ ਚਾਰ ਇੱਧਰ ਇੱਦਾਂ ਮੋੜ ਕੇ ਫੋਲਡ ਕਰਕੇ ਨਾ ਅਤੇ ਉਹਦੇ ਪਿਛਲੇ ਪਾਸੇ ਜਿਲਦ ਬੰਨਣ ਵਾਸਤੇ ਉਹਦੀ ਜਗ੍ਹਾ ਛੱਡੀ ਜਾਂਦੀ ਹਾਸ਼ੀਆ ਕਹਿੰਦੇ ਆ ਫਿਰ ਉਹਦੇ ਵਿੱਚ ਵੇਲਾਂ ਬਣਾਈਆਂ ਜਾਂਦੀਆਂ ਸਾਈਡਾਂ ਦੇ ਉੱਤੇ ਬਾਰਡਰ ਬਣਾਏ ਜਾਂਦੇ ਆ ਬਾਰਡਰ ਬਣਾਉਣ ਦੀ ਸੇਵਾ ਉਹ ਕਾਗਜ਼ ਨੂੰ ਇੱਕ ਸੈਟਿੰਗ ਕਰਨ ਦੀ ਸੇਵਾ ਕਲਮਾਂ ਘੜਨ ਦੀ ਸੇਵਾ ਸਿਆਹੀ ਤਿਆਰ ਕਰਨ ਦੀ ਸੇਵਾ ਭਾਈ ਮਨੀ ਸਿੰਘ ਦੀ ਹੈਲਪ ਭਾਈ ਬਾਬਾ ਦੀਪ ਸਿੰਘ ਜੀ ਕਰ ਰਹੇ ਸੀ ਉਦੋਂ ਬਾਬਾ ਜੀ ਦੀ ਉਮਰ ਸਾਰੀ ਕੋਈ 24 ਸਾਲ ਦੀ ਇਤਿਹਾਸ ਦੇ ਹਿਸਾਬ ਨਾਲ ਬਣਦੀ ਕਿ 1682 ਦਾ ਉਹਨਾਂ ਦਾ ਜਨਮ ਹੈ ਅਤੇ 1706 ਵਿੱਚ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਦਾ ਇਸ ਰੂਪ ਲਿਖਵਾਇਆ ਯਾਨੀ ਕਿ 24 ਸਾਲ ਆਪਾਂ ਉਹਨਾਂ ਦੀ ਉਮਰ ਉਸ ਵੇਲੇ ਵੇਖਦੇ ਹਾਂ ਇਤਿਹਾਸ ਵਿੱਚ 24 ਸਾਲ ਦੇ ਸਨ ਜਦੋਂ ਇਹ ਗੁਰੂ ਗ੍ਰੰਥ ਸਾਹਿਬ ਲਿਖਿਆ ਨਾਲੇ ਲਿਖਣਾ ਸਿੱਖਦੇ ਸਨ ਵੀ ਗੁਰਬਾਣੀ ਕਿਵੇਂ ਲਿਖਣੀ ਹੈ ਭਾਈ ਮਨੀ ਸਿੰਘ ਕੋਲੋਂ ਬਾਣੀ ਸਾਰੀ ਕੰਠ ਸੀ ਉਹਨਾਂ ਨੂੰ ਬੜੀ ਕਿਰਪਾ ਸੀ ਅਤੇ ਗੁਰੂ ਗ੍ਰੰਥ ਸਾਹਿਬ ਲਿਖਦਿਆਂ ਲਾਸਟ ਵਿੱਚ ਗੁਰੂ ਨਾਨਕ ਦੇਵ ਜੀ ਦਾ ਸਲੋਕ ਆਇਆ 12 ਦੇ ਵਧੀਕ ਵਿੱਚ ਰੋਜ਼ ਆਪਾਂ ਪੜ੍ਹਦੇ ਹਾਂ ਸਲੋਕ ਪਹਿਲੀ ਪਾਤਸ਼ਾਹੀ ਦਾ ਕਈ ਸਮਝਦੇ ਆ ਵੀ ਦਸਵੇਂ ਪਾਤਸ਼ਾਹ ਦਾ ਹੈ ਨਹੀਂ ਇਹ ਪਹਿਲੇ ਪਾਤਸ਼ਾਹ ਦਾ ਸਲੋਕ ਮਹੱਲਾ ਪਹਿਲਾ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਕਹਿੰਦੇ ਜੋ ਤੋ ਪ੍ਰੇਮ ਖੇਲਣ ਕਾ ਜਾਓ ਜੇ ਹੇ ਜਗਿਆਸੂ ਤੈਨੂੰ ਪ੍ਰੇਮ ਦੀ ਖੇਡ ਖੇਡਣ ਦੀ ਇੱਛਾ ਹੈ ਚਾਹ ਹੈ ਸ਼ੌਂਕ ਹੈ ਤੈਨੂੰ ਪ੍ਰੇਮ ਦੀ ਖੇਡ ਖੇਡਣ ਦਾ ਸਿਰ ਧਰ ਤਲੀ ਗਲੀ ਮੇਰੀ ਆਓ ਤਾਂ ਇਸ ਖੇਡ ਵਿੱਚ ਖੇਡਣ ਦੇ ਲਈ ਤੈਨੂੰ ਆਪਣਾ ਸਿਰ ਆਪਣੀ ਤਲੀ 'ਤੇ ਧਰਨਾ ਪਏਗਾ ਯਾਨੀ ਤੈਨੂੰ ਮਰਨਾ ਕਬੂਲ ਕਰਨਾ ਪਏਗਾ ਤੈਨੂੰ ਮੌਤ ਕਬੂਲ ਕਰਨੀ ਪਏਗੀ ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ ਹੋ ਸਭਨ ਕੀ ਰੇਣਕਾ ਤੋਂ ਆਓ ਹਮਾਰੇ ਪਾਸ ਇੱਥੇ ਆਉਣ ਦੇ ਲਈ ਮੈਂ ਮੇਰੀ ਛੱਡਣੀ ਪੈਂਦੀ ਸਰੀਰ ਸੀਸ ਤਲੀ 'ਤੇ ਧਰਨਾ ਪੈਂਦਾ ਬਾਬਾ ਦੀਪ ਸਿੰਘ ਜੀ ਪਾਠ ਸੁਣ ਰਹੇ ਸੀ ਭਾਈ ਮਨੀ ਸਿੰਘ ਲਿਖ ਰਹੇ ਸੀ ਦਸਵੇਂ ਪਾਤਸ਼ਾਹ ਬੋਲ ਰਹੇ ਸੀ ਬਾਬਾ ਜੀ ਦੇ ਮਨ ਵਿੱਚ ਜਗਿਆਸਾ ਹੋਈ हाथ जोड़ के पातशाह नूं पुछदे, सच्चे पातशाह जी, पिता जी, यह दसो भई इदां किवें हो सकता है कि कोई बंदा गुरु की गली विच अपना सिर तली ते धर के तुर लवे। जदों सिर ही कटिया गया वह बंदा तुरेगा किवें? यह गल बाबा दीप सिंह ने पूछी सी। अजकल जिहड़े मेरे वर्गे शंका करदे उहनां नूं तां शंका होना ही होना, क्योंकि इंसान की गल नहीं ना, इंसान की सोच तो परे की गल है। आखो वाहिगुरु। बाबा जी ने पूछी महाराज नूं कि महाराज तुहाडी गली दे विच तुरना सिर तली दे धर के सिर कटिया होवे उह किवें तुरेगा? कलगीधर पातशाह कहण लगे दीप सिंह समा आवेगा ये खेड असी तेरे कोलों करवा देंगे, समा आवेगा तुसी ये करके विखाओगे दुनिया नूं जिहड़ी गल दुनिया सोच नहीं सकती होवेगी। सात संगत जी, एवें नहीं गुरु नूं परमेश्वर नूं समर्थ किया जांदा। इंसान की जिथों तक समर्था है उस तो परे रब की गल शुरू होंदी है। ता ही तो आपां कहने आ करण कारण समर्थ, सब जग जिन्हें वो पाया पाई करण कारण समर्थ, वो परमात्मा सब कुछ कर सकता। जल ते थल कर जिथे समुंदर ने उथे पहाड़ खड़े कर सकता। जल ते थल कर थल ते कूआं, कूप ते मेर करावे, धरती ते आकाश चढ़ावे, चढ़े आकाश गिरावे। बंदे की समर्था, बंदे की पावर सीमित है, किसी हद तक है, उहदी पावर असीम है, बेहद है। कहन लगे तेरे कोलों पूरा करावांगे काम। सो बाबा जी का सीस जदों गोलवड़ दे मैदान विच जंग करदिया उतरिया, इतिहास में जिक्र आउंदा शहीद दयाल सिंह जी नेड़े खड़े सन, उन्हां दे मूँह तों निकलिया कि बाबा जी अरदास तां तुसीं कीती सी हरिमंदर साहब जाण दी, डेरे इत्थे ला ले। सीस तली ते धर के खड़े हो गए, अच खंडा फड़ के वैरी दलां दे नाल जूझदे होए श्री हरिमंदर साहब वल तुर पए। पर करमां विच जा के अपना सीस दे के हरिमंदर साहब नूं तुरकां कोलों आजाद करा के अपना अखीरला सवास इत्थे पूरा कीता। ते खालसे ने उन्हां दा संस्कार जिहड़ा है वह गुरद्वारा जिथे शहीदां सिंघां दा उत्थे उन्हां दा संस्कार पंथ ने कीता सी। बाबा दीप सिंह दे अस्थान ते देखो अज किन्नियां संगतां हजारां दी तादाद विच दर्शन करदियां। सो ऐसे महान शहीद बाबा दीप सिंह जी, इतिहास भाई साहब रियाम सिंह जी सारा सुना गए, तुसीं सारे जाणदे हो किवें अबदाली दा जरनैल जहान खान हरिमंदर साहब ते एक वारी नहीं हमला होया। कदी काजी अब्दुल रजाक दा कब्जा रहा, कदी मस्से रंगड़ दा, कदी साध संगत जी मीर मनू दे समय ते कदी जहिया खान ते कदी शाह नवाज, ते सारिया ने जुल्म कीते श्री दरबार साहब दे राह बंद करन दी कोशिश अज दी नहीं बड़ी पुरानी चली हुई। गुरुआं दे समय भी यही कोशिश रही भी हरिमंदर साहब केंद्र ना बन जाए सिखी दा। ये महाराज का दरबार है, इतों सच की पर आवाज उठती है, इनू दबाओ। सारे समयां विच सरकारां ने जोर लाया ते साध संगत जी बाबा दीप सिंह दे समय जहान खान ने कब्जा किया सी दरबार साहब ते, भी अंदर कोई मत्था टेकण नहीं सी जा सकता, प्रकाश की सेवा सारी बंद सी, ते शहर दा आला दुआले दा मलबा लिया लिया के वह सरोवर सुट रहे सन भी सरोवर पूर दईए। ये सरोवर पूर के तो इतने बिल्कुल हल चला दीए, इतने खेती होवे खत्म कर दीए, दरबार साहब की निशानियां ही खत्म हो जाए। पर बाबा दीप सिंह जी ने जाके तुरकां नूं भाजड़ां पा दित्तियां। जदों बाबा जी सीस तली दे धर के तुरे ना उदों ही तुरकां नूं भाजड़ां पै गईआं सी भी ये तो गल ही होर हो गई है, बिना सिर दे लड़ी जांदे आ तां कोई अगमी शक्ति वरत गई। सारे तुरक उतों 20,000 तुरकों की फौज सी जिहड़ी दरबार साहब ते कब्जा किया सब भज गए। खालसे ने जाके श्री हरिमंदर साहब की मर्यादा फिर तो शुरू कर दी, दरवाजे खोल दिते, संगतां दर्शन करन लग पईआं। सो बाबा जी की शहादत, उन्हां दी हस्ती, उन्हां दी शख्सियत बारे भाई बरियाम सिंह जी ने तुहानूं बहुत कुछ दस्सिया। गुरु ग्रंथ साहब जी के सरूप लिखे ਅੱਜ ਵੀ ਤਖਤਾਂ ਦੇ ਉੱਤੇ ਹਜ਼ੂਰ ਸਾਹਿਬ, ਪਟਨਾ ਸਾਹਿਬ, ਹਰਿਮੰਦਰ ਸਾਹਿਬ ਜਿਹੜਾ ਪ੍ਰਕਾਸ਼ ਹੁੰਦਾ ਹੈ ਉਹਨੂੰ 4 ਕਿਲੋ ਸੋਨਾ ਲੱਗਾ, ਉਹਨੂੰ ਸੁਨਹਿਰੀ ਬੀੜ ਕਹਿੰਦੇ ਆ ਹਰਿਮੰਦਰ ਸਾਹਿਬ ਦੇ ਵਿੱਚ, ਬਾਬਾ ਦੀਪ ਸਿੰਘ ਦੇ ਹੱਥ ਦੀ ਲਿਖੀ ਹੋਈ ਹੈ। ਉਸ ਬੀੜ ਦਾ 5 ਵਾਰੀ ਪ੍ਰਕਾਸ਼ ਹੁੰਦਾ ਹਰਿਮੰਦਰ ਸਾਹਿਬ ਸਾਲ ਵਿੱਚ। ਵਿਸਾਖੀ ਨੂੰ ਪ੍ਰਕਾਸ਼ ਹੁੰਦਾ, ਦੀਵਾਲੀ ਨੂੰ ਪ੍ਰਕਾਸ਼ ਹੁੰਦਾ, ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਕਰਪੂਰਬ 'ਤੇ ਪ੍ਰਕਾਸ਼ ਹੁੰਦਾ, ਗੁਰੂ ਰਾਮਦਾਸ ਸਾਹਿਬ ਦੇ ਪ੍ਰਕਾਸ਼ ਹੁੰਦਾ, ਅਤੇ ਜਿਸ ਦਿਨ ਪਹਿਲਾ ਪ੍ਰਕਾਸ਼ ਹੁੰਦਾ ਗੁਰੂ ਗ੍ਰੰਥ ਸਾਹਿਬ ਦਾ, ਬਾਬਾ ਬੁੱਢਾ ਜੀ ਨੇ ਕਿ ਉਸ ਦਿਨ ਵੀ ਉਸੇ ਸਰੂਪ ਦਾ ਪ੍ਰਕਾਸ਼ ਹਰਿਮੰਦਰ ਸਾਹਿਬ 'ਚ ਹੁਣ ਹੁੰਦਾ, ਅਤੇ ਬਾਕੀ ਸਮੇਂ ਉਹ ਸਰੂਪ ਕਿਉਂਕਿ ਪੁਰਾਤਨ ਹੈ, ਬਿਰਧ ਹੈ, ਖਾਲਸੇ ਪੰਥ ਦੀ ਧਰੋਹਰ ਹੈ, ਉਹਦਾ ਰੋਜ਼ ਪ੍ਰਕਾਸ਼ ਨਹੀਂ ਹੁੰਦਾ, ਸਾਲ ਵਿੱਚ 5 ਵਾਰੀ ਹੁੰਦਾ। ਉਹ ਬਾਬਾ ਦੀਪ ਸਿੰਘ ਜੀ ਦੇ ਹੱਥ ਦਾ ਲਿਖਿਆ ਹੋਇਆ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਬਾਬਾ ਜੀ ਦੇ ਹੱਥ ਦੇ ਲਿਖੇ ਸਰੂਪ 'ਤੇ ਦਾਸ ਨੇ ਕਥਾ ਕੀਤੀ 2 ਵਾਰੀ। ਉਹ ਸਰੂਪ ਬੜਾ ਵੱਡਾ ਬਾਬਾ ਜੀ ਨੇ ਲਿਖ ਕੇ ਉੱਥੇ ਭੇਜਿਆ, ਉਹਦੇ ਵਿੱਚ ਉੱਥੇ ਮਾਨਤਾ ਹੈ, ਹਜ਼ੂਰ ਸਾਹਿਬ ਨੂੰ ਵੱਡਾ ਬਾਬਾ ਕਹਿੰਦੇ ਆ, ਵੱਡਾ ਬਾਬਾ। ਉਹ ਵੱਡਾ ਬਾਬਾ ਜੀ ਜਿਹੜੇ ਨੇ ਉਹਨਾਂ ਦਾ ਪ੍ਰਕਾਸ਼ ਸਿਰਫ ਅਤੇ ਸਿਰਫ ਉਸ ਦਿਨ ਹੁੰਦਾ ਜਿਸ ਦਿਨ ਗੁਰਤਾ ਗੱਦੀ ਦਿਵਸ। ਗੁਰਤਾ ਗੱਦੀ ਵਾਲਾ ਜਿਹੜਾ ਦੀਵਾਲੀ ਤੋਂ 3ਰਾ ਦਿਨ ਹੈ, ਯਾਨੀ ਦੀਵਾਲੀ ਤੋਂ ਅਗਲਾ ਦਿਨ ਅਤੇ ਉਸ ਤੋਂ ਅਗਲਾ ਦਿਨ, ਉਹਨੂੰ ਦੂਜ, ਕੱਤਕ ਦੀ ਦੂਜ ਕਹਿੰਦੇ ਆ। ਮਹਾਰਾਜ ਨੇ ਗੁਰਤਾ ਗੱਦੀ ਦਿੱਤੀ ਸੀ ਦੀਵਾਲੀ ਤੋਂ ਅਗਲੇ ਇੱਕ ਦਿਨ ਛੱਡ ਕੇ, ਅਤੇ ਉਸ ਦਿਨ ਉੱਥੇ ਉਸ ਗੁਰੂ ਮਹਾਰਾਜ ਦਾ ਸਰੂਪ ਬਾਬਾ ਦੀਪ ਸਿੰਘ ਦੇ ਹੱਥ ਵਾਲਾ, ਉਹਦਾ ਪ੍ਰਕਾਸ਼ ਕੀਤਾ ਜਾਂਦਾ, ਹੁਕਮਨਾਮਾ ਉਸ ਬੀੜ ਤੋਂ ਲਿਆ ਜਾਂਦਾ। ਸਾਧ ਸੰਗਤ ਜੀ, ਮਹਾਰਾਜ ਸਾਹਿਬ ਜੀ ਨੇ, ਧੰਨ ਸਾਹਿਬ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਨੇ ਬੜੀਆਂ ਹੀ ਸ਼ਕਤੀਆਂ, ਬੜੀਆਂ ਹੀ ਬਖਸ਼ਿਸ਼ਾਂ ਬਾਬਾ ਦੀਪ ਸਿੰਘ ਨੂੰ ਦਿੱਤੀਆਂ। ਦਮਦਮੇ ਸਾਹਿਬ ਅਜੇ ਵੀ ਬਾਬਾ ਦੀਪ ਸਿੰਘ ਦਾ ਖੂਹ ਮੌਜੂਦ ਹੈ। ਸ੍ਰੀ ਦਮਦਮਾ ਸਾਹਿਬ ਬਾਹਰ ਨਿਕਲੋ ਨਾ, ਅਤੇ ਤਖ਼ਤ ਤੋਂ ਬਾਹਰ ਨਿਕਲੋ ਅਤੇ ਸੱਜੇ ਅਜੇ ਤਖ਼ਤ ਵੱਲ ਜਾਓ, ਤਖ਼ਤ ਵੱਲ ਜਾਓ ਅਤੇ ਸੱਜੇ ਹੱਥ, ਤਖ਼ਤ ਤੋਂ ਬਾਹਰ ਨਿਕਲੋ ਅਤੇ ਖੱਬੇ ਹੱਥ ਬਾਬਾ ਜੀ ਦਾ ਖੂਹ ਹੈ। ਉਹਦੇ 'ਚ ਪੱਥਰ ਲੱਗਾ ਹੋਇਆ ਪੁਰਾਣਾ, ਉਹਦੇ 'ਚ ਲਿਖਿਆ ਹੋਇਆ ਵੀ ਟਹਿਲਾ ਕੀਤਾ ਖਾਲਸੇ ਨੇ, ਆਪਾਂ ਆਮ ਟਹਿਲ ਕਹਿੰਦੇ ਆ, ਸਿੰਘ ਟਹਿਲਾ ਕਹਿੰਦੇ ਆ, ਵੀ ਖਾਲਸੇ ਨੇ, ਸਰਬੱਤ ਖਾਲਸੇ ਨੇ ਟਹਿਲਾ ਕੀਆ। ਸਰੋਵਰ ਬਾਬਾ ਦੀਪ ਸਿੰਘ ਨੇ ਖੂਹ ਲਵਾਇਆ, ਫਿਰ ਉੱਥੇ ਬਾਬਾ ਜੀ ਦਾ ਬੁਰਜ ਹੈ ਬਾਬਾ ਦੀਪ ਸਿੰਘ ਜੀ ਦਾ, ਅਤੇ ਬਾਬਾ ਜੀ ਦਾ ਭੋਰਾ ਸਾਹਿਬ ਹੈ ਇੱਕ, ਜਿਹਦੇ 'ਚ ਬਹਿ ਕੇ ਬਾਬਾ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੀੜਾਂ ਲਿਖਿਆ ਕਰਦੇ ਸੀ ਅਤੇ ਜਾਪ ਗੁਰਬਾਣੀ ਦਾ ਕਰਿਆ ਕਰਦੇ ਸੀ। ਉਹ ਅੰਡਰਗਰਾਊਂਡ ਭੋਰਾ, ਉਹਦੇ ਵਿੱਚ ਇਹੋ ਜਿਹੀ ਥਾਵਾਂ ਵੀ ਨੇ ਜਿੱਥੇ ਗੁਪਤ ਸ਼ਸਤਰ ਵੀ ਰੱਖੇ ਹੁੰਦੇ ਸਨ। ਔਰ ਬਾਬਾ ਜੀ ਉੱਥੇ ਜਿਹੜੀ ਬਾਣੀ ਲਿਖੀ ਉਹ 'ਚੋਂ ਇੱਕ ਬਾਬਾ ਜੀ ਦੇ ਨਿਤਨੇਮ ਦਾ ਗੁਟਕਾ ਹੈ, ਬਹੁਤ ਵੱਡਾ, ਬੇਅੰਤ ਬਾਣੀਆਂ ਨੇ ਉਹਦੇ ਵਿੱਚ ਦਸਮ ਪਾਤਸ਼ਾਹ ਦੀਆਂ ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ, ਜਿਹੜਾ ਉਹ ਰੋਜ਼ ਨਿਤਨੇਮ ਕਰਦੇ ਸਨ। ਸੋ ਬਾਬਾ ਜੀ ਦੇ ਸ਼ਸਤਰ, ਤੁਸੀਂ ਅਕਾਲ ਤਖ਼ਤ ਸਾਹਿਬ 'ਤੇ ਜਾਓ, ਰੋਜ਼ ਸ਼ਾਮ ਨੂੰ ਉੱਥੇ ਸਿੰਘ ਰਹਿ ਰਾਸ ਦੇ ਪਾਠ ਤੋਂ ਬਾਅਦ ਸ਼ਸਤਰਾਂ ਦੇ ਦਰਸ਼ਨ ਕਰਾਉਂਦੇ, ਜਿਤਨੇ ਮਹਾਰਾਜ 6ਵੇਂ ਪਾਤਸ਼ਾਹ ਤੋਂ ਲੈ ਕੇ ਬਾਬਾ ਬੁੱਢਾ ਜੀ ਤੋਂ ਲੈ ਕੇ ਤੇਗੇ, ਕਿਰਪਾਨਾਂ, ਖੰਜਰਾਂ, ਕਟਾਰਾਂ, ਪਿਸਟਲ, ਤੀਰ, ਸਾਹਿਬਜ਼ਾਦਿਆਂ ਦੇ ਖੰਜ ਕਟਾਰ, ਉਹ ਦਿਖਾਉਣ ਤੋਂ ਬਾਅਦ, ਸ਼ਹੀਦ ਕਰਮ ਸਿੰਘ ਦੇ ਸ਼ਸਤਰ ਸਾਰੇ ਦਿਖਾਉਣ ਤੋਂ ਬਾਅਦ ਫਿਰ ਉਹ ਸਿੰਘ ਬੋਲਦਾ, ਉਹ ਕਹਿੰਦਾ ਹੁਣ ਉਹ ਸ਼ਸਤਰ ਆਉਣਗੇ ਜਿਹੜੇ ਬਾਬਾ ਦੀਪ ਸਿੰਘ ਜੀ ਦੇ ਕਮਰ ਕਸੇ ਦੇ ਹਨ। ਹੁਣ ਉਹ ਫਿਰ ਕਿਉਂ ਇਕੱਠੇ ਕਿਉਂ ਬੋਲਦਾ? ਕਿਉਂਕਿ ਸਾਰੇ ਬਾਕੀ ਸ਼ਹੀਦਾਂ ਦੇ ਜਾਂ ਗੁਰੂਆਂ ਦੇ ਇੱਕ ਇੱਕ ਦੋ ਦੋ ਸ਼ਸਤਰ ਹਨ, ਬਾਕੀ ਸਤਿਗੁਰਾਂ ਦੇ ਲੈ ਕੇ, ਬਾਬਾ ਬੁੱਢਾ ਜੀ ਦੀ ਇੱਕ ਤਲਵਾਰ ਹੈ, 6ਵੇਂ ਪਾਤਸ਼ਾਹ ਦੀਆਂ 2 ਤੇਗਾਂ, ਮੀਰੀ ਪੀਰੀ ਦੀਆਂ 1-2 ਹੋਰ ਸ਼ਸਤਰ ਨੇ, ਬਾਬਾ ਜੱਸਾ ਸਿੰਘ ਜੀ ਆਲੂਵਾਲੀਆ ਦਾ 1 ਸ਼ਸਤਰ ਹੈ, ਇਸੇ ਤਰ੍ਹਾਂ ਬਾਬਾ ਕਰਮ ਸਿੰਘ ਜੀ ਸ਼ਹੀਦ ਦਾ ਪਿਸਤੌਲ ਹੈ। ਪਰ ਜਦੋਂ ਬਾਬਾ ਦੀਪ ਸਿੰਘ ਦੀ ਵਾਰੀ ਆਉਂਦੀ, ਉਹ ਇਕੱਲੇ ਉਹਨਾਂ ਦਾ ਨਾਂ ਲਿਆ ਜਾਂਦਾ ਵੀ ਉਹਨਾਂ ਦੇ ਹੀ ਸ਼ਸਤਰ ਆਉਣਗੇ। ਕਿਉਂ? ਉਹਨਾਂ ਦੇ ਸ਼ਸਤਰ ਹੀ ਇੰਨੇ ਨੇ ਵੀ ਇਕੱਲੇ ਇਕੱਲੇ ਗਿਣੇ ਨਹੀਂ ਜਾਂਦੇ। 13 ਚੱਕਰ ਹਨ ਜਿਹੜੇ ਦੁਮਾਲੇ 'ਤੇ ਸਜਦੇ ਸੀ, 13 ਚੱਕਰ ਉਹਨਾਂ ਦੇ ਦੁਮਾਲੇ ਦੇ ਹਨ, ਅਤੇ ਉਸ ਦੁਮਾਲੇ ਦੇ ਵਿੱਚ ਜਿਹੜੇ ਖੰਡੇ ਲੱਗਦੇ ਸੀਗੇ, ਪੱਲੇਦਾਰ ਖੰਡੇ ਉਹਨਾਂ ਨੂੰ ਕਹਿੰਦੇ ਆ, ਕਿਉਂਕਿ ਮੁਸਲਮਾਨ ਸਿਰ 'ਤੇ ਟੋਪ ਪਾਉਂਦੇ ਸੀ ਸਿਰ ਦੀ ਸੇਫਟੀ ਲਈ, ਅਤੇ ਸਿੰਘ ਦੁਮਾਲੇ ਦੇ ਉੱਤੇ ਚੱਕਰ ਸਜਾਉਂਦੇ ਸੀ ਵੀ ਜਦੋਂ ਸੀਸ ਦੇ ਉੱਤੇ ਵਾਰ ਹੁੰਦਾ ਸੀ ਤਾਂ ਉਹ ਰੋਕਦੇ ਸੀ, ਲੋੜ ਪਵੇ ਤਾਂ ਚੱਕਰ ਲਾ ਕੇ ਅਤੇ ਦੁਸ਼ਮਣ ਨੂੰ ਦੂਰੋਂ ਹੀ ਸਾਫ਼ ਵੀ ਕਰ ਦਿੰਦੇ ਸੀ। ਸੋ ਬਾਬਾ ਜੀ ਦੀਆਂ ਨਿਸ਼ਾਨੀਆਂ ਅੱਜ ਪੰਥ ਕੋਲ ਮੌਜੂਦ ਨੇ। सब तो वड्डा वो चक्कर है जिदे विच मूल मंत्र लिखा होया नानक होसी भी सच तक का पाठ सुनहरी अखरां विच बाबा दीप सिंह जी दे दुमाले का चक्कर है। सो साध संगत जी श्री अकाल तख्त साहब ते हजूर साहब ते दमदमा साहब थावां ते बाबा जी दीआं निशानियां उन्हां दा इतिहास जाके सानू देखना चाहीदा कैसे महापुरश सन अपना जीवन ही गुरु लेखे लाता। कहिंदे इक वारी सरबलों दा बाटा उहनू रेते दे ढेर ते बैठे मांजी जांदे ते मांझ मांझ के फिर देखदे ते फिर मांजण लग जांदे ते सच्चे पातशाह कलगीधर जी पिछे खड़े देखी गए ते बाद च महाराज बोले कहिंदे दीप सिंह ये बाटे नू बार बार मांझ मांझ के कसा कसा के चिट्टा कढ के की देख रहे हो। उठ के महाराज नू मत्था टेकिया कहन लगा सच्चे पातशाह मैं इहदे च देखदा मैनू अपना चेहरा दिसदा फिर मांझदा। महाराज कहिंदे फिर क्यों मांझदा कहिंदा मैं देखदा वी इहदे च तुहाडा चेहरा दिसण लग पवे। महाराज कहिंदे दीप सिंह तेरे चेहरे विचों मेरा चेहरा दिसेगा। कलगीधर पिता महाराज की वड्याई उन्होंने सिंघा करके भी है कैसे कैसे उन्होंने को योधे सन कैसे कैसे सूरमे सन यहोजी उन्होंने हस्तियां सन जिन्हों तो काबल कंधार कंबदा सी दिल्ली थर थर कंबदी सी। धन बाबा दीप सिंह जी वर्गे महापुरश उन्होंने चरणा च आप नतमस्तक होइए अरदास करिए खालसे पंथ च अज एकता होवे। साध संगत जी भरम ऐसी चीज है किसी घर च वड़ जाए घर का नास मार दिंदी है। महाराज बाणी च कहिंदे लोगा भरम ना भूलो भाई भरम च ना पवो जे जिथे भरम है ना उत्थे सारे ही दुख ने। पति पत्नी च भरम पै जे घर उजड़ जांदा है। भरा भरा च भरम पै जे खून खराबे हो जांदे है घर उजड़ जांदे है। प्यो पुत्र च किसी रिश्ते च भी दराड़ आती तो भरम करके आती है। अज कलगियां वाले दे पंथ विच भरम पै रहा है एक दूजी प्रति विश्वास जिहड़ा महाराज साहब जी दे बचन पंथ प्रकाश आउंदे ने कलगीधर पातशाह अमर छकाया खंडे बाटे दा माता ने पतासे पाए। कलगीधर कहण लगे सिख सिख पे वारत प्राण। महाराज कहिंदे मेरे सिंह सिंह दे वा जान दिया करनगे। आ हुण तक जदों 84 तो बाद भी असीं देखिया तुहाडे विच सारे बजुर्ग बैठे देखिया सिंह सिंघां पिछे जाना वारते रहे ने दूजे की जान बचाने लिए आप शहीद होंदे रहे ने यह अपनी अखां देखी गल्लां ने पर हुण पता नहीं की हो गया सिंह ही सिंघां दीआं जानां लैण नूं तुल आए ने सिंह ही सिंघां दे बैरी बन गए ने। सच्चे पातशाह कृपा करे साडे इधरों यह भरम निकले। भरम तां निकलेगा जे गुरबाणी का प्रकाश होवेगा जे गुरबाणी नाल जुड़ांगे शब्द नाल जुड़ांगे। ते जे खालसा जी सिर्फ असी फेसबुक ते वट्सअप दे सिख बने रहे तां बड़ा वड्डा घाटा खावांगे। ये मैं इहो जिहियां गल्लां कथा विच कहणियां नहीं चाहुंदा हुंदा पर जदों हालात ही इदां दे हो जाण उदों इह गल कहणी पैंदी है वी सानू संभल जाणा चाहीदा श्री गुरु ग्रंथ साहिब दे लड़ लग जाणा चाहीदा बाणी दे लड़ लगना चाहीदा। आओ महाराज साहिब जी दी पावन बाणी पंचम पातशाह महाराज हजूर गुरदेव शहीदां दे सरताज आसा राग विच कह रहे ने कुछ बचन सानू सुनिए प्यार नाल आखिए। सतनाम श्री वाहे गुरु साहिब जी सतनाम। आसा महला पंजवा एक सिमर मन माही। पंचम पातशाह कहंदे हे बंदे हे इंसान एक परमात्मा नू अपने मन में याद कर उस वाहेगुरु नू अकाल पुरख नू जो सारी दुनिया नू पैदा करन वाला है जेड़ा ये सृष्टि नू पालना कर रहा है जिस दी कृपा नाल सूरज विच रोशनी है जिस दी कृपा नाल तेरियां अखां देख रही हैं जिस दी कृपा नाल हवा चल रही है जिस दी कृपा नाल धरती तेनू चुकी फिरती है जिस दी कृपा नाल पानी जसीतलता है जिस दी कृपा नाल तेनू ऑक्सीजन मिल रही है हवा मिल रही है प्राण चल रहे ने तेरे अंदर उस अपने प्राण प्रीतम नू चेते कर। एक सिमर मन माही एक सिमर मन माही। एक सिमर मन माही, एक सिमर मन माही। अपने मन विच वाहिगुरु 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 चेते कर, सिमरन कर, परमेश्वर दा रहाओ विश्राम दे के कथन करदे ने। नाम ते आवो हृदय बसावो, तिस बिन को नाही। उठद्या बहिंद्या उस वाहिगुरु वाहिगुरु नूं चेते करो, उहदा नाम ते आवो, अपने हिरदे च वसाओ, क्योंकि नाम बार बार क्यों जपना पैंदा। कई बारी शंका हुंदा है वी महाराज तां कहिंदे एक बारी वाहिगुरु कह दे मुक्ति हो जाएगी। एक चित जे एक छिन ध्यायो, काल फास के बीच ना आयो। एक बारी वाहिगुरु कहे तां मुक्ति हो जाएगी, फिर बार बार क्यों कहिंदे नाम जपण नूं। खालसा जी बार बार तां कहिणा वी एक बारी कहा जावे। तुसीं कहोगे क्यों? क्योंकि एक बारी सुरती जुड़ी नाल किया जावे, तां ध्यान जुड़े नाल किया जावे, पूरे जोर नाल किया जावे, पूरे एकाग्रता नाल किया जावे, एक बारी किया जावे तां लखां बारी कहना है। सिमरो राम नाम लख बारी, महाराज कहिंदे लख बारी आखो वाहिगुरु, एक बारी आख्या जावे। लख बारी आखोगे, एक बारी आख्या जावे, एक बारी आख्या गया तां काम पार है। आखो श्री वाहिगुरु, नाम त्यावो हृदय बसावो, नाम त्या ध्याना बार बार वाहिगुरु 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 क्यों जपना भी हिरदे च बस जाए, होर कोई गल नहीं, हिरदे च बस जाए। तिस बिन को नाही, क्योंकि उहदे तो बिना कोई है ही नहीं, और उस वाहिगुरु तो बिना ना साडा कोई होर सहारा है ते ना कोई सहारा बन सकता है। इस करके उसे अपने सच्चे सहारे नूं चेते करो। प्रभ सरनी आई है। साध संगत जी एक गल मैं कह दिया भी अज असी सरनी आने वाली हालत विच नहीं। सरनी उदों आया जांदा है जदों हंकार छड्या जावे, सरनी उदों आया जांदा है जदों चतराई छड्डी जावे, सियाणप छड्डी जावे। जिथे अपनी सियाणप, अपनी पढ़ाई, अपनी बुद्धि, अपनी मत होवे, उत्थे शरणी नहीं आया जांदा। शरणी आउण दा मतलब है भी मैं कुछ जानदा ही नहीं, मैनूं पता ही नहीं, मैं नहीं कुछ जानदा। गुरु साहिब जी कृपा करो, मैनूं अपनी मत दिओ, मैनूं अपनी सियाणप अपनी बख्शो, तुहाडी जिहड़ी सियाणप है मेरी सियाणप खत्म हो जावे। आखो वाहिगुरु। ए मन चंचला चतुराई किने ना पाया, चतुराई ना पाया किने तू सुन मन मेरिया। प्रभ सरणी आईए, प्रभु दी शरण विच आ जाइए, की होएगा? सर्व फल पाईए, सारे ही फल प्राप्त हो जाने, सारे ही। ये लोग सुखीए पर लोग सवेले। कई बारी शंका करने वाले कह देने के महाराज ने तो सिर्फ परमार्थ की गल दसी है, भी उही फल प्राप्त करना, असल गल तो उही है भी बंदे नूं गुरु की बख्शिश, रूहानी बख्शिश मिले, रूहानी फल मिले। पर असी दुनियावी लोग हाँ ना, सानू रोटी भी चाहिए है, सानू कपड़ा भी चाहिए, सानू मकान भी चाहिए, वो असी कितों मंगना? वो भी असी गुरु तो ही मंगना। आखो वाहिगुरु। उहदे पंक्ति आई है गुरबाणी में, माण मांगो तान मांगो, मैं माण इज्जत भी मंगदा सतगुरु तेरे तो, तान ताकत शक्ति भी मंगदा तेरे तो, मान मांगो तान मांगो। अगली पंक्ति, धन लक्ष्मी सुत देहो, धन लक्ष्मी भी तेरे तो मंगदा ते पुत्र भी तेरे तो मंगदा। पुत्र कितों मंगने, अरदास कितने करनी, महाराज पुत्र चाहिए दियो। ते गुरु अर्जन साहब ने लिखिया नहीं, सतगुर साचा दिया भेज, चिर जीवन उपजा संजोग, उधरे माहे आए किया निवास, माता के मन बहुत बिगास, जम्या पूत भगत गोबिंद का। छेवें पातशाह का अवतार होया, जम्या पूत भगत गोबिंद का, प्रगटिया सा मैं लिखे तुरक, दसी मासी हुक्म बालक जन्म लिया, मिटिया सोग महा आनंद थिया, गुरबाणी सखी आनंद गावे, साचे साहिब कै मन भावे। ਸਰਬ ਫਲ ਪਾਈਐ, ਸਾਰੇ ਫਲ ਭਾਵ ਪ੍ਰਾਪਤ ਹੁੰਦੇ ਨੇ ਇੱਥੋਂ, ਜੋ ਮੰਗੈ ਠਾਕੁਰ ਆਪਣੇ ਤੇ, ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੈ, ਇਹਾਂ ਊਹਾਂ ਸੱਚ ਹੋਵੇ। ਸਗਲੇ ਦੁੱਖ ਜਾਹੀ, ਸਾਰੇ ਦੁੱਖ ਚਲੇ ਜਾਣਗੇ, ਸਾਰੇ ਦੁੱਖ ਚਲੇ ਜਾਂਦੇ ਨੇ ਨਾਮ ਸਿਮਰਨ ਦੇ ਨਾਲ। ਇਹ ਲੋਕ ਦੇ ਸੁੱਖ ਦੁੱਖ ਵੀ ਜਾਂਦੇ ਨੇ, ਪਰਲੋਕ ਦੇ ਦੁੱਖ ਵੀ ਜਾਂਦੇ ਨੇ। ਜੀਅਨ ਕੋ ਦਾਤਾ, ਉਹ ਵਾਹਿਗੁਰੂ ਸਾਰੇ ਜੀਆਂ ਦਾ ਦਾਤਾ ਹੈ, ਸਭਨਾ ਜੀਆਂ ਕਾ ਇੱਕ ਦਾਤਾ। ਸੋ ਮੈਂ ਵਿਸਰ ਨਾ ਜਾਈ, ਕੀੜੀ ਨੂੰ ਵੀ ਦੇ ਰਿਹਾ, ਹਾਥੀ ਨੂੰ ਵੀ ਦੇ ਰਿਹਾ, ਮੱਛਰ ਨੂੰ ਵੀ ਦੇ ਰਿਹਾ, ਗਰੜ ਨੂੰ ਵੀ ਦੇ ਰਿਹਾ, ਇਨਸਾਨ ਤੋਂ ਲੈ ਕੇ ਜਿੰਨੀਆਂ ਗੁਪਤ ਪ੍ਰਗਟ ਚੀਜ਼ਾਂ ਨੇ ਸਭ ਨੂੰ ਰੋਜ਼ੀ ਦੇ ਰਿਹਾ। ਦੀਨਨ ਕੀ ਪ੍ਰਤਪਾਲ ਕਰੈ, ਨਿਤ ਸੰਤ ਉਬਾਰ, ਗਨੀਮਨ ਗਾਰੈ, ਪਛ ਪਸ਼ੂ ਨਗ ਨਾਗ ਨਰਾਤਬ, ਸਰਬ ਸਮੈ ਸਭ ਕੋ ਪ੍ਰਤਪਾਲੈ, ਪੋਖਤ ਹੈ ਜਲ ਮੈਂ, ਥਲ ਮੈਂ, ਪਲ ਮੈਂ, ਕਲ ਕੇ ਨਹੀਂ ਕਰਮ ਵਿਚਾਰੈ, ਦੀਨ ਦਿਆਲ ਦਇਆ ਨਿਤ ਦੁਖਨ ਦੇਖਤ ਹੈ ਪਰ ਦੇਤ ਨਾ ਹਾਰੈ। ਬੰਦਾ ਕਿਸੇ ਦੀ ਮਾੜੀ ਜਿਹੀ ਗਲਤੀ ਦੇਖ ਲਏ, ਮੁੜ ਕੇ ਉਹਨੂੰ ਫਤਿਹ ਨਹੀਂ ਬੁਲਾਉਂਦਾ, ਰੋਟੀ ਤਾਂ ਕੀ ਦੇਣੀ ਹੈ, ਉਹ ਬੰਦੇ ਨੂੰ ਕਹਿੰਦਾ ਵੀ ਇਹ ਮੇਰੇ ਨਜ਼ਰ ਨਾ ਆਵੇ, ਜੇ ਕਮੀ ਹੈ। ਰੱਬ ਸਾਰਿਆਂ ਦੀਆਂ ਕਮੀਆਂ ਜਾਣਦਾ, ਸਾਡੀਆਂ ਸਾਰੀਆਂ ਬੁਰਾਈਆਂ ਜਾਣਦਾ, ਪਰ ਪ੍ਰਸ਼ਾਦਾ ਦੇਣਾ ਬੰਦ ਨਹੀਂ ਕਰਦਾ। ਆਖੋ ਵਾਹਿਗੁਰੂ। ਕਲਗੀਆਂ ਵਾਲੇ ਇੱਕ ਪਾਤਸ਼ਾਹ ਕਹਿੰਦੇ, ਦੀਨ ਦਿਆਲ ਦਇਆ ਨਿਧ ਦੁਖਨ ਦੇਖਤ ਹੈ, ਸਾਡੇ ਦੋਸ਼ਾਂ ਨੂੰ ਦੇਖਦਾ ਹੈ ਪਰ ਦੇਤ ਨਾ ਹਾਰੈ। ਉਹ ਦੇਂਦਾ ਹੋਇਆ ਥੱਕਦਾ ਨਹੀਂ, ਦੇਂਦਾ ਦੇ ਲੈਂਦੇ ਥੱਕ ਪਾਏ, ਦੇਣ ਵਾਲਾ ਦੇਈ ਜਾਂਦਾ ਥੱਕਦਾ ਨਹੀਂ, ਲੈਣ ਵਾਲੇ ਥੱਕ ਜਾਂਦੇ ਆ, ਉਹ ਨਹੀਂ ਥੱਕਦਾ, ਐਸਾ ਮੇਰਾ ਵਾਹਿਗੁਰੂ ਹੈ। ਜੀਅਨ ਕੋ ਦਾਤਾ, ਪੁਰਖ ਵਿਧਾਤਾ, ਉਹ ਵਿਧੀਆਂ ਬਣਾਉਣ ਵਾਲਾ ਹੈ, ਸਾਰਿਆਂ ਦੀ ਵਿਧੀ ਬਣਾਈ ਹੋਈ ਹੈ, ਕਿਸੇ ਨੂੰ ਕਿਸੇ ਤਰੀਕੇ ਨਾਲ ਰੋਟੀ ਦੇਣੀ, ਕਿਸੇ ਨੂੰ ਕਿਸੇ ਤਰੀਕੇ ਨਾਲ ਦੇਣੀ, ਸਾਰਿਆਂ ਦੇ ਮੱਥੇ 'ਤੇ ਉਸ ਵਿਧਾਤਾ ਨੇ ਲੇਖ ਲਿਖੇ ਹੋਏ ਨੇ, ਅਤੇ ਸਾਰਿਆਂ ਦਾ ਆਪਣਾ ਦੇਖੋ, ਕਿਸੇ ਦਾ ਕੋਈ ਵਸੀਲਾ, ਕਿਸੇ ਦਾ ਕੋਈ ਵਸੀਲਾ ਬਣਾਇਆ ਹੋਇਆ, ਪਰਮੇਸ਼ਰ ਦੀ ਖੇਡ ਹੈ, ਉਹ ਸਾਰਿਆਂ ਵਿੱਚ ਵਿਆਪਕ ਹੈ। ਪੁਰਖ ਦਾ ਮਤਲਬ ਸਾਰਿਆਂ ਦੇ ਅੰਦਰ ਬੈਠਾ ਹੋਇਆ। ਨਾਨਕ ਘੱਟ ਘੱਟ ਆਹੀ, ਘੱਟ ਘੱਟ ਵਿੱਚ ਹੈ, ਇਹ ਨਹੀਂ ਵੀ ਕਿਤੇ ਜ਼ਿਆਦਾ ਕਿਤੇ ਘੱਟ ਹੈ, ਘੱਟ ਘੱਟ ਮੈਨੇ ਘੜਿਆਂ ਦੇ ਵਿੱਚ, ਆਕਾਸ਼ ਹੁੰਦਾ ਨਾ, ਘੜਾ ਭਾਵੇਂ ਐਡਾ ਸਾਰਾ ਹੋਵੇ ਛੋਟਾ ਜਿਹਾ, ਅਤੇ ਘੜਾ ਭਾਵੇਂ ਐਡਾ ਹੋਵੇ, ਵਿੱਚ ਤਾਂ ਖਾਲੀ ਤਾਂ ਸਾਰਿਆਂ ਦੇ ਹੁੰਦਾ ਨਾ ਆਕਾਸ਼, ਇੱਦਾਂ ਭਾਵੇਂ ਕੀੜੀ ਹੈ ਅਤੇ ਭਾਵੇਂ ਹਾਥੀ ਹੈ, ਓਨੀ ਆਤਮਾ ਆਕਾਸ਼ ਜਿਵੇਂ ਘੜੇ ਵਿੱਚ ਛੋਟੇ ਵਿੱਚ ਵੀ ਹੈ ਵੱਡੇ 'ਚ ਵੀ ਹੈ, ਓਨੀ ਪਰਮੇਸ਼ੁਰ ਦੀ ਜੋਤ ਕੀੜੀ ਵਿੱਚ ਹੈ, ਓਨੀ ਹਾਥੀ ਵਿੱਚ ਹੈ, ਸਭ ਥਾਂ 'ਤੇ ਜੰਮਿਆ ਹੋਇਆ। ਘੱਟ ਘੱਟ ਆਹੀ, ਮਹਾਰਾਜ ਕਹਿੰਦੇ ਘੱਟ ਘੱਟ ਵਿੱਚ ਵਸਿਆ ਹੋਇਆ, ਘੱਟ ਘੱਟ ਮੈਂ ਹਰਜੂ ਵਸੈ ਸੰਤਨ ਕਹਿਓ ਪੁਕਾਰ। ਸੋ ਮੇਰੇ ਸਤਿਗੁਰੂ ਦੀ ਪਾਵਨ ਪਵਿੱਤਰ ਬਾਣੀ ਦੀ ਵਿਚਾਰ ਵੀ ਹੋਈ। ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਦਿਹਾੜੇ, ਜੋ ਸਰਦਾਰ ਗੁਰਦੇਵ ਸਿੰਘ ਜੀ ਮਾਨ ਜੀ ਨੇ ਸਹਿਜ ਪਾਠ ਕਰਾਏ, ਲੰਗਰਾਂ ਦੀ ਸੇਵਾ ਕੀਤੀ, ਸੰਗਤਾਂ ਨੇ ਹਾਜ਼ਰੀਆਂ ਭਰੀਆਂ, ਬਾਬਾ ਜੀ ਕਿਰਪਾ ਕਰਨ। ਅਰਦਾਸ ਸ਼ਹੀਦਾਂ ਦੇ ਚਰਨਾਂ 'ਚ ਇਹੀ ਹੈ ਵੀ ਇਹ ਜਿਹੜਾ ਪੰਥ ਤੁਸੀਂ ਆਪਣੇ ਸਿਰ ਦੇ ਕੇ ਆਪਣਾ ਖੂਨ ਡੋਲ ਕੇ ਚਲਾਇਆ ਸੀ, ਅੱਜ ਇਸ ਪੰਥ ਵਿੱਚ ਫਿਰ ਪਿਆਰ, ਏਕਤਾ, ਸਿੱਖੀ ਸਿਦਕ, ਦ੍ਰਿੜ ਭਰੋਸਾ, ਗੁਰਬਾਣੀ ਦਾ ਰੰਗ ਅਤੇ ਨਾਮ ਸੇਵਾ ਸਿਮਰਨ ਦੇ ਪ੍ਰਵਾਹ ਚੱਲਣ। ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ ਭੁੱਲਾ ਚੁੱਕਾਂ ਦੀ ਖਿਮਾ ਜੀ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।